ਮੂਰਤ ਤੋਂ ਉਲਟ ਕੀ ਹੈ ਅਮੂਰਤ, ਜਿਹੜਾ ਨਾਂ ਦਿਖਦਾ ਹੋਵੇ ਇਹਨੂੰ ਸਖੋਪਤ ਅਵਸਥਾ ਦਾ ਜ਼ਿਕਰ ਕਰ ਰਹੇ ਹਨ।
ਸਰਵ ਅਵਿਦਿਆ ਕੋ ਵਿਵਹਾਰ,
ਇਹ ਸਾਰਾ ਅਵਿਦਿਆ ਦਾ ਹੀ ਵਿਵਹਾਰ ਹੈ, ਕਿਉਂਕਿ ਅਵਿਦਿਆ ਪਹਿਲਾਂ ਆਪਾਂ ਸੁਣ ਆਏ ਹਾਂ ਤੇ ਵਿਦਿਆ ਆਪਾਂ ਸੁਣ ਆਏ ਹਾਂ ਕਿ ਅਵਿਦਿਆ ਕਿਹਨੂੰ ਕਹਿੰਦੇ ਨੇ ਤੇ ਵਿਦਿਆ ਕਿਹਨੂੰ ਕਹਿੰਦੇ ਨੇ। ਵਿਦਿਆ ਦੇ ਵਿਵਹਾਰ ਵਿੱਚ ਜਦੋਂ ਆਪਾਂ ਸੁੱਤੇ ਪਏ ਹੁੰਦੇ ਹਾਂ ਉਦੋਂ ਅਮੂਰਤ ਹੁੰਦਾ ਹੈ, ਜਦੋਂ ਉਹਨੂੰ ਸਖੋਪਤ ਅਵਸਥਾ ਕਹਿੰਦੇ, ਜਦੋਂ ਉੱਠ ਕੇ ਕਹਿੰਦਾ ਅੱਜ ਮੈਨੂੰ ਕੋਈ ਸੁਪਨਾ ਹੀ ਨਹੀਂ ਆਇਆ, ਇਹਨੂੰ ਕਹਿੰਦੇ ਸਖੋਪਤ ਅਵਸਥਾ ਵਿੱਚ ਚਲਿਆ ਗਿਆ ਹੈ।
ਕਾਰਨ ਦੇ ਅਵਿਦਿਆ ਮੈਂ
ਇਹ ਕਾਰਨ ਦੇ ਹੁੰਦੀ ਸਾਡੀ ਇੱਕ ਕਾਰਨ ਦੇ ਵਿੱਚ ਵਿਦਿਆ ਹੈ ਇਹ।
ਭਲੇ ਪਏ ਲੀਨ ਸੂਖਮਤਾ ਸਾਰ,
ਇਹ ਲੀਨ ਹੋ ਗਈ, ਸੂਖਮਤਾ ਆ ਗਈ, ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਇਤਨੀ ਸੂਖਮਤਾ ਇਤਨੀ ਬਰੀਕੀ ਆ ਗਈ ਹੈ।
ਸਾਖੀ ਗਿਆਨ ਰਿਓ ਸਨ ਮਾਤਰ,
ਸਾਖੀ ਗਿਆਨ ਜਿਹੜਾ ਸੀ ਨਾ ਆਤਮਾ, ਜਦੋਂ ਵੀ ਸਾਖੀ ਗਿਆਨ ਦਾ ਮਤਲਬ ਹੋਣਾ ਕਿ ਆਤਮਾ, ਆਤਮਾ ਹੀ ਕੇਵਲ ਸੱਤ ਹੈ, ਆਤਮਾ ਤਾਂ ਉਸੇ ਤਰ੍ਹਾਂ ਹੀ ਖੜੀ ਹੈ, ਭਾਵੇਂ ਆਪਾਂ ਹੁਣ ਜਾਗਦੇ ਬੈਠੇ ਹਾਂ ਤਾਂ ਵੀ ਆਤਮਾ ਆਪਣਾ ਕੰਮ ਕਰ ਰਹੀ, ਲਾਈਟ ਦੇਈ ਜਾਣੀ ਹੈ ਉਹਨੇ ਤਾਂ ਆਪਾਂ ਨੂੰ। ਜੇ ਸੌਂਗੇ ਸੁਪਨੇ ਵਿੱਚ ਵੀ ਆਤਮਾ ਹੀ ਸੁਪਨਾ ਦੇਖਦੀ ਹੈ, ਉਹੀ ਦੱਸਦੀ ਕਿ ਤੈਨੂੰ ਆਹ ਸੁਪਨਾ ਆਇਆ। ਜੋ ਬਿਲਕੁਲ ਹੀ ਗੂੜੀ ਨੀਂਦ ਆ ਗਈ ਸੁਖੋਪਤ ਅਵਸਥਾ ਬਾਰੇ ਵੀ ਆਤਮਾ ਹੀ ਗਿਆਨ ਦਿੰਦੀ ਹੈ, ਕਿਉਂ ਕਹਿੰਦੇ ਇਹਨਾਂ ਦੇ ਪਿੱਛੇ ਸਾਰਿਆਂ ਦੇ ਉਹ ਸੱਤ ਸਰੂਪ ਆਤਮਾ ਹੀ ਖੜੀ ਹੈ।
ਪ੍ਰਾਗ ਅਭਿਮਾਨੀ ਕੀ ਨਿਰਧਾਰ,
ਇਹ ਪ੍ਰਾਗ ਅਭਿਮਾਨੀ ਦੀ ਅਵਸਥਾ ਹੈ ਇਹਨਾਂ। ਇਸੇ ਕਰਕੇ ਮੈਂ ਬੇਨਤੀ ਕੀਤੀ ਹੈ ਕਿ ਜ਼ਿਆਦਾ ਵਿਸਤਾਰ ਇੱਥੇ ਨਹੀਂ ਆਉਣਾ, ਇਹ ਜਪਜੀ ਸਾਹਿਬ ਦੀਆਂ ਕੈਸਟਾਂ ਵਿੱਚ ਬਹੁਤ ਧਿਆਨ ਨਾਲ ਵਿਸਤਾਰ ਹੋਇਆ ਪਿਆ, ਉੱਥੇ ਵਿਸਤਾਰ ਧਿਆਨ ਨਾਲ ਸੁਣ ਲਓ।
ਇਹ ਸੁਖਪਤੀ ਅਵਸਥਾ ਲੱਖ ਸਿੱਖ,
ਇਹ ਜਿਹੜਾ ਹੈ ਨਾ ਸੁਖੋਪਤ ਅਵਸਥਾ, ਭਾਈ ਗੁਰਸਿੱਖ ਜਾਨ ਨਾ ਕਰ,
ਤੀਨੋ ਪਨੀ ਭਲੇ ਉਰਧਾਰ,
ਇਹ ਤਿੰਨੇ ਭਲੇ ਤਰੀਕੇ ਨਾਲ ਦੱਸ ਦਿੱਤੀਆਂ ਹਨ ਤੈਨੂੰ।
ਜਾਗ੍ਰਿਤ ਮੈਂ ਕਿਸ ਕਾਰਨ ਤੇ ਕਿਤ,
ਇਹ ਸਾਰੀਆਂ ਚੀਜ਼ਾਂ ਪੁੱਛੀਆਂ ਸੀ ਸ਼ੁਰੂ ਵਿੱਚ, ਹੁਣ ਆਈ ਹੈ ਬੇਹੋਸ਼ੀ ਦੀ ਅਵਸਥਾ ਜਿਹਨੂੰ ਮੂਰਛਾ ਕਹਿੰਦੇ ਆ। ਕਹਿੰਦੇ ਜਾਗਦਾ ਬੈਠਾ ਬੰਦਾ ਜਾਂ ਤੁਰਿਆ ਜਾਂਦਾ, ਕੋਈ ਕਾਰ ਮੋਟਰ ਚਲਾਉਂਦਾ ਜਾਂ ਵੈਸੇ ਹੀ ਬੈਠਾ, ਜਾਗਰਤ ਅਵਸਥਾ ਵਿੱਚ ਕਿਸੇ ਕਾਰਨ ਕਰਕੇ
ਲਗੇ ਚੋਟ ਜੇ ਮਰਮ ਸਥਾਨ,
ਕਹਿੰਦੇ ਅਚਾਨਕ ਸੱਟ ਵੱਜ ਗਈ, ਮਰਮ ਤੋਂ ਭਾਵ ਬਿਲਕੁਲ ਜਿਹੜਾ ਸਾਡਾ ਸਿਰ ਦੇ ਵਿੱਚ ਸੂਖਮ ਸਥਾਨ ਹੈ, ਅਚਾਨਕ ਸੱਟ ਵੱਜ ਗਈ।
ਕਿਦੋਂ ਰੋਗ ਕੈ ਅਪਰਹਿਤ ਹੋਏ,
ਜਾਂ ਬੰਦੇ ਨੂੰ ਕੋਈ ਰੋਗ ਚਿੰਬੜ ਗਿਆ, ਰੋਗ ਕਰਕੇ ਵੀ ਕਈ ਵਾਰ ਬੇਹੋਸ਼ ਹੋ ਜਾਂਦਾ, ਜਾਂ ਫਿਰ ਇਹ ਕਿਸੇ ਹੋਰ ਕਾਰਨ ਕਰਕੇ ਬੇਹੋਸ਼ ਹੋ ਜਾਂਦਾ।
ਜੋਲੋ ਰਹੇ ਅਚੇਤ ਮਾਨ,
ਗੱਲ ਕੇ ਕਹਿੰਦੇ ਜਦ ਤੱਕ ਬਹੁਤ ਬੇਹੋਸ਼ ਰਹੇ ਉਦੋਂ ਤੱਕ ਇਹ ਜਾਣਦਾ ਤਾਂ ਹੈ ਨਾ, ਕਹਿੰਦਾ ਮੈਨੂੰ ਸੁਣਦਾ ਤਾਂ ਸਾਰਾ ਕੁਝ ਜਿਹਾ ਸੀ, ਬੇਹੋਸ਼ ਬੰਦੇ ਨੂੰ ਕੰਨਾਂ ਰਾਹੀਂ ਸੁਣੀ ਜਾਂਦਾ ਹੁੰਦਾ ਕਈ ਵਾਰੀ, ਪਰ ਉਹ ਕੁਝ ਕਰ ਨਹੀਂ ਸਕਦਾ, ਉਹਦਾ ਸਰੀਰ ਇਸ ਹਾਲਤ ਵਿੱਚ ਹੁੰਦਾ ਇਸ ਕਰਕੇ ਉਹ। ਪਰ ਇਹ ਗੱਲ ਦਾ ਤੈਨੂੰ ਗਿਆਨ ਕਿਵੇਂ ਰਿਹਾ, ਉਹ ਦੱਸੋ ਕਿਹੜੀ ਗੱਲ ਹੈ ਜਿਹੜੀ ਬੇਹੋਸ਼ੀ ਵਿੱਚ ਵੀ ਸਾਨੂੰ ਗਿਆਨ ਰੱਖਦੀ, ਸਾਡੇ ਅੰਦਰ ਦੇਖਣ ਵਾਲੀ ਕੀ ਚੀਜ਼ ਹੈ ਉਹ।
ਦੌਲੋ ਸਾਖੀ ਕੇਰ ਅਵੰਤਰ,
ਇਸ ਤਰੀਕੇ ਨਾਲ ਕਹਿੰਦੇ ਨੇ ਉਦੋਂ ਤੱਕ ਜਿਹੜਾ ਹੈ ਨਾ ਸਾਖੀ ਰੂਪ ਸਾਡਾ ਅੰਦਰ ਆਤਮਾ, ਉਹਦਾ ਅਭਿਮਾਨੀ ਦੇਖਣ ਵਾਲਾ ਹੁੰਦਾ ਅੰਦਰ।
ਵਿਸ਼ਵ ਅਭਿਮਾਨੀ ਕੋ ਪਹਿਚਾਨ,
ਤਦ ਤੱਕ ਸਾਖੀ ਦੇ ਵਿੱਚ ਇਹ ਸਫੁਰਨ ਹੋ ਰਹੀ ਹੈ, ਇਹਦਾ ਅਭਿਮਾਨੀ ਵੀ ਵਿਸ਼ਵ ਅਭਿਮਾਨੀ ਹੈ, ਜਿਹੜਾ ਵਿਸ਼ਵ ਅਭਿਮਾਨੀ ਹੁਣ ਆਪਣੀ ਅੱਖਾਂ ਨਾਲ ਬਾਹਰ ਨੂੰ ਦੇਖਦਾ, ਆਤਮਾ ਹੀ ਤਾਂ ਦੇਖ ਰਹੀ ਹੈ ਹੁਣ ਇਸ ਵਕਤ। ਇਸੇ ਤਰ੍ਹਾਂ ਹੀ ਜਦੋਂ ਬੰਦਾ ਬੇਹੋਸ਼ ਹੋ ਜਾਂਦਾ, ਬੇਹੋਸ਼ ਹੋਏ ਨੂੰ ਕਹਿੰਦਾ ਆਵਾਜ਼ਾਂ ਜਿਹੀਆਂ ਸੁਣਦੀਆਂ ਸੀ ਮੈਨੂੰ, ਊਂ ਪਤਾ ਲੱਗਦਾ ਸੀ ਕਿ ਉਹ ਕੁਛ ਹੋ ਰਿਹਾ, ਪਰ ਸਰੀਰ ਬਿਲਕੁਲ ਖਤਮ ਹੋਇਆ ਪਿਆ ਹੈ, ਇਸ ਤਰ੍ਹਾਂ ਹੈ। ਕਹਿੰਦੇ ਉਹ ਤੈਨੂੰ ਕਿਹਨੇ ਦਿਖਾਤਾ ਬਈ, ਤੈਨੂੰ ਕੌਣ ਸੁਣਾਉਂਦਾ ਅੰਦਰ? ਕਹਿੰਦੇ ਉਹ ਆਤਮਾ ਕਰਕੇ ਹੀ ਤਾਂ ਸੁਣਦਾ, ਜੇ ਤਾਂ ਬੰਦਾ ਚੜਾਈ ਕਰ ਜਾਵੇ ਫਿਰ ਤਾਂ ਗੱਲ ਹੀ ਮੁੱਕ ਜਾਂਦੀ ਹੈ, ਤੇ ਜੇ ਅੰਦਰ ਆਤਮਾ ਹੈ ਤਾਂ ਬੰਦੇ ਨੂੰ ਸਾਰਾ ਗਿਆਨ ਸੋਝੀ ਰਹਿੰਦੀ ਹੈ।
ਕਹੇ ਮੂਰਛਾ ਕੋ ਸਰੂਪ,
ਇਹ ਮੂਰਛਾ ਦਾ ਸਰੂਪ ਹੈ, ਇਹ ਬੇਹੋਸ਼ੀ ਹੋ ਜਾਂਦੀ ਹੈ।
ਜਾਵਦ ਨਹੀਂ ਪ੍ਰਾਣ ਕੋ ਹਾਨ,
ਕਹਿੰਦੇ ਜਦੋਂ ਤੱਕ ਪ੍ਰਾਣ ਨਹੀਂ ਨਿਕਲਦੇ ਬੰਦੇ ਦੇ, ਭਾਵ ਜਦ ਤੱਕ ਮਰ ਨਹੀਂ ਜਾਂਦਾ ਉਦੋਂ ਤੱਕ ਅੰਦਰ ਆਤਮਾ ਤਾਂ ਰਹਿੰਦੀ ਹੋਈ ਹੈ। ਆਤਮਾ ਜਦੋਂ ਅੰਦਰ ਹੈ, ਬੇਹੋਸ਼ ਹੋਣ ਤੇ ਵੀ ਅੰਦਰਲੀ ਸੋਝੀ ਮਰਦੀ ਨਹੀਂ ਹੈ ਇਹਦੀ।
ਫਿਰ ਪੁੱਟੀ ਗਿਆ ਤਾਂ ਗਿਆਨ ਗੇ ਜੈ,
ਹੁਣ ਕਹਿੰਦੇ ਅੱਗੇ ਪਤਾ ਕੀਤਾ ਸੀ ਕਹਿੰਦੇ ਸਾਨੂੰ ਕਿਰਪਾ ਕਰਕੇ ਦੱਸੋ ਕਿ ਬ੍ਰਹਮ ਦਾ ਜਿਹੜਾ ਭਾਵ ਹੈ ਤ੍ਰਿਪੁਟੀ ਵਿੱਚ ਭਾਵ ਦੋ ਪ੍ਰਕਾਰ ਦੀਆਂ ਸਮਾਧੀਆਂ ਜਿਹੜੀਆਂ ਹੁੰਦੀਆਂ ਸਮਾਧੀ ਚੱਲੀ ਹੈ ਹੁਣ ਇਹ ਸਮਾਧੀ ਕਿੰਨੇ ਪ੍ਰਕਾਰ ਦੀ ਹੁੰਦੀ ਦੋ ਪ੍ਰਕਾਰ ਦੀ ਇੱਕ ਤਾਂ ਹੁੰਦੀ ਹੈ ਸਾ ਵਿਕਲਪ ਸਮਾਧੀ ਇੱਕ ਹੁੰਦੀ ਹੈ ਨਿਰਵਿਕਲਪ ਸਮਾਧੀ ਸਾ ਵਿਕਲਪ ਸਮਾਧੀ ਹੁੰਦੀ ਜਿਹਦੇ ਚ ਮਾੜਾ ਮਾੜਾ ਫੁਰਨਾ ਜਾਂ ਫੁਰਦਾ ਰਹਿੰਦਾ ਇੱਕ ਹੁੰਦੀ ਨਿਰਵਿਕਲਪ ਸਮਾਧੀ ਜਿਹਦੇ ਚ ਕੋਈ ਫੁਰਨਾ ਹੀ ਨਹੀਂ ਫੁਰਦਾ ਜਿੱਥੇ ਜਾ ਕੇ ਕਹਿੰਦੇ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਸੋ ਇਸ ਕਰਕੇ ਚੌਥੇ ਸੁਣੈ ਜੋ ਨਰ ਜਾਣੈ ਤਾ ਕੋ ਪਾਪ ਨਾ ਪੁੰਨੰ ਇਹ ਚੌਥੀ ਅਵਸਥਾ ਵਿੱਚ ਜਾ ਕੇ ਇੱਕ ਅਵਸਥਾ ਆਉਂਦੀ ਜਿਹਨੂੰ ਕਹਿੰਦੇ ਨਿਰਵਿਕਲਪ ਜਿੱਥੇ ਕੋਈ ਫੁਰਨਾ ਨਹੀਂ ਹੁੰਦਾ ਸਾ ਵਿਕਲਪ ਸਮਾਧੀ ਦਾ ਜ਼ਿਕਰ ਪਹਿਲਾਂ ਕਰਦੇ ਨੇ ਕਿ ਤ੍ਰਿਪੁਟੀ ਜਿਹੜੀ ਹੁੰਦੀ ਗਿਆਤਾ ਗਿਆਨ ਗੇ ਇੱਕ ਤਾਂ ਹੁੰਦਾ ਕਿ ਮੈਂ ਆ ਦੂਜਾ ਉਹ ਪਰਮਾਤਮਾ ਹੈ ਤੀਜਾ ਇਹਨਾਂ ਦੇ ਵਿਚਕਾਰ ਇੱਕ ਮੇਰੇ ਕੋਲ ਗਿਆਨ ਹੈ ਇੱਕ ਤਾਂ ਮੈਂ ਆ ਇੱਕ ਉਹ ਹੈ ਇਹ ਅਸੀਂ ਤਿੰਨ ਜਾਣੇ ਹੋ ਗਏ ਇੱਕ ਤਾਂ ਮੈਂ ਆ ਇੱਕ ਉਹ ਹੈ ਇੱਕ ਵਿਚਕਾਰ ਜਿਹੜੀ ਇਹ ਜਾਣਕਾਰੀ ਰੱਖਣ ਵਾਲਾ ਹੈ ਇਸ ਕਰਕੇ ਕਹਿੰਦੇ ਜਦੋਂ ਕਹਿੰਦਾ ਕਿ ਉਹ ਵਾਹਿਗੁਰੂ ਹੈ ਤੇ ਮੈਂ ਉਹਨੂੰ ਜਪਣ ਵਾਲਾ ਹਾਂ ਇੱਕ ਤੀਜਾ ਇਹ ਜਿਹੜਾ ਦੋਨਾਂ ਦਾ ਗਿਆਨ ਦਿੰਦਾ ਹੈ ਇਹ ਸਾਵਿਕਲਪ ਸਮਾਧੀ ਤਾਂ ਅਲੱਗ ਹੀ ਪਰ ਹਲੇ ਤੱਕ ਪੱਕੀ ਸਮਾਧੀ ਨਹੀਂ ਹੈ ਇਹਦੇ ਵਿੱਚ ਵੀ ਹਲੇ ਤੱਕ ਫੁਰਨਾ ਫੁਰਦਾ ਹੈ
ਭਾਸੈ ਬ੍ਰਹਮ ਭਾਵ ਕੋ ਲੀਨ
ਵੈਸੇ ਬ੍ਰਹਮ ਭਾਵ ਦੇ ਵਿੱਚ ਤਾਂ ਲੀਨ ਹੋ ਜਾਂਦਾ ਹੈ ਭਾਸਦਾ ਰਹਿੰਦਾ ਮਾੜਾ ਮਾੜਾ ਸੰਕਲਪ ਜਿਹਾ ਰਹੀ ਜਾਂਦਾ ਹੈ
ਤੇ ਸਮਾਦ ਸਾ ਵਿਕਲਪ ਕਹਿੰਦੇ
ਇਹਨੂੰ ਸਾ ਵਿਕਲਪ ਸਮਾਧੀ ਸਿਆਣੇ ਕਹਿੰਦੇ ਨੇ
ਤ੍ਰਿਪੁਟੀ ਵਿਕਲਪ ਵਹੀਨ
ਜਿੱਥੇ ਤ੍ਰਿਪੁਟੀ ਜਿਹੜੀ ਆ ਵਿਕਲਪ ਤੋਂ ਵਿਹੀਨ ਹੋ ਜਾਂਦੀ ਹੈ
ਇੱਕ ਬ੍ਰਹਮ ਭਾਵ ਸਮੇਤ ਸਮਾਧੀ
ਜਿੱਥੇ ਤ੍ਰਿਪੁਟੀ ਵਿਕਲਪ ਤੋਂ ਵਿਹੀਨੀ ਹੋ ਕੇ ਇਹ ਭੁੱਲ ਜਾਂਦਾ ਕਿ ਗਿਆਤਾ ਗਿਆਨ ਗੇ ਤਿੰਨੇ ਮੁੱਕ ਜਾਂਦੇ ਨੇ ਬਸ ਇਹੀ ਰਹਿ ਜਾਂਦਾ ਕਿ ਤੂੰ ਹੀ ਤੂੰ ਹੀ ਤੂੰ ਹੀ ਜਿੱਥੇ ਜਾ ਕੇ ਇਹ ਮੁੱਕ ਜਾਂਦਾ ਕਿ ਮੈਂ ਜਾਪ ਕਰਦਾ ਉਹ ਵਾਹਿਗੁਰੂ ਹੈ ਇਹ ਹੁਣ ਖਤਮ ਹੋ ਗਿਆ ਹੁਣ ਤੂੰ ਤੂੰ ਕਰਦਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ ਉਹ ਜਿਹੜਾ ਹੂੰ ਹੂੰ ਕਰਦਾ ਹਾਂ ਹਾਂ ਮੈਂ ਵਿੱਚੋਂ ਖੋਵੈ ਇਹ ਚੀਜ਼ ਸਾਰੀ ਜਦੋਂ ਮੁੱਕ ਗਈ ਅੰਦਰੋਂ ਵਾਹਿਗੁਰੂ ਵਿੱਚ ਇੱਕ ਮਿੱਕ ਹੋ ਗਿਆ ਪਾਣੀ ਦੀ ਤਰ੍ਹਾਂ ਲੀਨ ਹੀ ਹੋ ਗਿਆ ਜਦੋਂ ਜੀਵ ਕਹਿੰਦੇ ਉਹ ਜਾ ਕੇ ਫਿਰ ਬਣ ਜਾਂਦੀ ਹੈ ਨਿਰਵਿਕਲਪ ਸਮਾਧੀ
ਵਿਸ਼ਵ ਅਭਿਮਾਨੀ ਕੀ ਸਾਖੀ ਮੈਂ
ਇਹ ਜਿਹੜਾ ਵਿਸ਼ਵ ਅਭਿਮਾਨੀ ਹੈ ਦੱਸਿਆ ਨਾ ਕਿ ਵਿਸ਼ਵ ਨਾਮ ਸੰਸਾਰ ਦਾ ਹੈ ਅਭਿਮਾਨੀ ਹੁੰਦਾ ਦੇਖਣਾ ਕਿ ਮੈਂ ਦੇਖਦਾ ਹਾਂ ਇਉਂ ਕਹਿੰਦੇ ਅਭਿਮਾਨੀ ਹੈ ਵਿਸ਼ਵ ਦਾ ਇਹ ਜਿਹੜਾ ਜੀਵ ਹੈ ਵਿਸ਼ਵ ਅਭਿਮਾਨੀ ਦਾ ਭਾਵ ਇਹਦੇ ਮਗਰ ਜਿਹੜਾ ਸਾਖੀ ਕੌਣ ਆਤਮਾ ਆਤਮਾ ਜਿਹੜੀ ਸਾਨੂੰ ਅੰਦਰੋਂ ਗਿਆਨ ਪ੍ਰਗਟ ਕਰਦੀ ਹੈ ਕਿ ਇਹ ਅੱਖਾਂ ਦੇ ਰਾਹੀਂ ਆਪਾਂ ਸੰਸਾਰ ਨੂੰ ਦੇਖਦੇ ਹਾਂ
ਦੋਏ ਪ੍ਰਕਾਰ ਕੀ ਕਹਿ ਪ੍ਰਵੀਨ
ਕਹਿੰਦੇ ਦੋ ਤਰ੍ਹਾਂ ਦੀ ਸਮਾਧੀ ਸਿਆਣੇ ਬੰਦੇ ਇਸ ਤਰ੍ਹਾਂ ਕਹਿੰਦੇ ਨੇ ਕਿ ਇਹ ਦੋ ਤਰ੍ਹਾਂ ਦੀ ਸਮਾਧੀ ਹੁੰਦੀ ਹੈ
ਸਮਾਧ ਮੂਰਛਾ ਤਿੰਨ ਅਵਸਥਾ
ਹੁਣ ਕਹਿੰਦੇ ਅੱਗੇ ਕਿ ਇੱਕ ਸਮਾਧੀ ਲੱਗਣੀ ਇੱਕ ਮੂਰਛਾ ਬੇਹੋਸ਼ੀ ਹੋਣੀ ਇੱਕ ਤਿੰਨ ਅਵਸਥਾ ਜਿਹੜੀਆਂ ਸੀਗੀਆਂ ਜਾਗਰਤ ਸੁਪਨ ਤੇ ਸੁਖੋਪਤ ਇਹ ਤਿੰਨ ਅਵਸਥਾ
ਸਵਨ ਪ੍ਰਕਾਸ਼ ਭਾਵ ਅਭਾਵ
ਇਹਨਾਂ ਸਾਰੀਆਂ ਅਵਸਥਾ ਦਾ ਭਾਵ ਅਭਾਵ ਜਿਹੜਾ ਪ੍ਰਕਾਸ਼ਮਾਨ ਕਰਦਾ ਪਿੱਛੇ ਬੈਠ ਕੇ
ਨਿਜਿਆਨ ਸੂਤ ਸਭਨ ਮੈਂ ਦੇਖੈ
ਆਪਣਾ ਹੀ ਰੂਪ ਸਾਰਿਆਂ ਚ ਦੇਖਦਾ ਹੈ ਜਿਹੜਾ ਇੱਥੇ ਅਵਸਥਾ ਚ ਪਹੁੰਚ ਜਾਂਦਾ ਭਾਵ ਸਮਾਧੀ ਦੇ ਵਿੱਚ ਵੀ ਜਿਹੜਾ ਗਿਆਤਾ ਗਿਆਨ ਗੇ ਦਾ ਗਿਆਨ ਕਰਾਉਣ ਵਾਲਾ ਉਹ ਕੌਣ ਆ ਉਹ ਆਤਮਾ ਹੈ ਇੱਕ ਨਿਰਵਿਕਲਪ ਸਮਾਧੀ ਵਿੱਚ ਜਾ ਕੇ ਜਿਹੜਾ ਜਿੱਥੇ ਇਹ ਹੋ ਜਾਂਦਾ ਕਿ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਉਹਦਾ ਵੀ ਸਾਨੂੰ ਜਣਾਉਣ ਵਾਲਾ ਕੌਣ ਉਹ ਵੀ ਸਾਡੀ ਆਤਮਾ ਹੈ ਕਹਿੰਦੇ ਫਿਰ ਸਮਾਧੀ ਵਿੱਚ ਤੇ ਮੂਰਛਾ ਵਿੱਚ ਤੇ ਜਾਗਰ ਸੁਪਨ ਸੁਖੋਪਤ ਵਿੱਚ ਤਿੰਨਾਂ ਵਿੱਚ ਕੌਣ ਦੱਸਦਾ ਭਾਵ ਭਾਵ ਉਹ ਵੀ ਸਾਡੀ ਆਤਮਾ ਹੈ ਇਸ ਪ੍ਰਕਾਰ ਜਦੋਂ ਆਤਮਾ ਇਹ ਜੀਵ ਨੂੰ ਦੱਸ ਦਿੰਦੀ ਹੈ ਕਿ ਹੁਣ ਤੇਰੇ ਅੰਦਰ ਕੁਛ ਨਹੀਂ ਰਿਹਾ ਸਮਾਧੀ ਜਿਹੜੀ ਹੈ ਨਿਰਵਿਕਲਪ ਹੋ ਗਈ ਜਦੋਂ ਤੇਰੀ ਉਸ ਵਕਤ ਜਾ ਕੇ ਕਹਿੰਦਾ ਸਾਰੇ ਕਿਤੇ ਦੂਜਾ ਕੋਈ ਨਜ਼ਰ ਨਹੀਂ ਆਉਂਦਾ ਭਾਈ ਘਨੱਈਆ ਸਿੰਘ ਜੀ ਨੂੰ ਤਾਂ ਅੰਮ੍ਰਿਤ ਛੱਕ ਕੇ ਤਾਂ ਸਿੰਘ ਜੀ ਨਾਮ ਲੱਗ ਗਿਆ ਭਾਈ ਤੂੰ ਉੱਥੇ ਮੱਲਮ ਪੱਟੀ ਕਰਦਾ ਭਾਈ ਤੂੰ ਉੱਥੇ ਪਾਣੀ ਪਿਆਈ ਇਹਨਾਂ ਸਾਰਿਆਂ ਨੂੰ ਤਾਂ ਉਸ ਵਕਤ ਕਹਿੰਦਾ ਮਹਾਰਾਜ ਮੈਨੂੰ ਤਾਂ ਕੋਈ ਦੂਜਾ ਨਜ਼ਰ ਨਹੀਂ ਮੈਨੂੰ ਸਾਰੇ ਤੁਸੀਂ ਦੇਖਦੇ ਹੋ ਉਹਨਾਂ ਦੀ ਤ੍ਰਿਕੁਟੀ ਸਾਰੀ ਟੁੱਟੀ ਹੋਈ ਸੀ
ਨਿਰਵਿਕਲਪ ਸਮਾਧੀ ਦੇ ਮਾਲਕ ਹੋ ਜਾਂਦੇ ਨੇ ਉਹ ਸੁਤੇ ਸਮਾਧ ਭਾਈ ਗੁਰਬਖਸ਼ ਸਿੰਘ ਰਾਮ ਕੁਆਰ ਦੀ ਸੁਤੇ ਸਮਾਧੀ ਸੀ ਇਸ ਪ੍ਰਕਾਰ ਮਹਾਰਾਜ ਕਹਿੰਦੇ ਬਸ ਤੂੰ ਤੇ ਨਿਕਲ ਗਿਆ ਇਹਨਾਂ ਚੱਕਰਾਂ ਚੋਂ ਆ ਲੈ ਫੜ ਮੱਲਮ ਲਾਇਆ ਕਰ ਸਾਨੂੰ ਹੁਣ
ਪਿਕਨਹਾਰ ਉਰ ਲਿਆ
ਇਹ ਮਨ ਦੇ ਅੰਦਰ ਲਿਆਉਂਦਾ ਫਿਰ ਇਸ ਗੱਲ ਨੂੰ ਕਿ ਮੈਂ ਹੀ ਤਾਂ ਹਾਂ ਵੇਖਣ ਵਾਲਾ ਮੈਂ ਹੀ ਤਾਂ ਹਾਂ ਕਰਤਾ ਉਹ ਸਰੀਰ ਦੀ ਹੰਗਤਾ ਨੂੰ ਮੇਟ ਕੇ ਕਰਤਾ ਪੁਰਖ ਦੇ ਨਾਲ ਇਉਂ ਮਿਲ ਜਾਂਦਾ ਜਿਵੇਂ ਇਕ ਨਦੀ ਚਲਦੀ ਚਲਦੀ ਜਾ ਕੇ ਜਦੋਂ ਸਮੁੰਦਰ ਦੇ ਨੇੜੇ ਜੇ ਜਾਂਦੀ ਆ ਉਥੇ ਪਛਾਣਿਆ ਨਹੀਂ ਜਾਂਦਾ ਕਿ ਨਦੀ ਕਿਹੜੀ ਆ ਤੇ ਸਮੁੰਦਰ ਕਿਹੜਾ ਉਹ ਬ੍ਰਹਮ ਦੇ ਵਿਚ ਬ੍ਰਹਮ ਗਿਆਨੀ ਹੋ ਕੇ ਬ੍ਰਹਮ ਗਿਆਨ ਦੇ ਵਿਚ ਪਹੁੰਚ ਕੇ ਬ੍ਰਹਮ ਦਾ ਸਰੂਪ ਹੋ ਕੇ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਜਿਹੜਾ ਪੂਰਨ ਪੁਰਖ ਵਿਧਾਤਾ ਉਹ ਸਾਰਾ ਬ੍ਰਹਮ ਗਿਆਨੀ ਦੀ ਅਸਪਦੀ ਹੈ ਇੱਥੇ
ਬਿਰਤ ਅਵਿਦਿਆ ਸੁਖ ਪਤੀ ਮੈਂ ਮਿਲ ਸਿੱਖੈ ਜੋ ਤੁਰਿਆ ਅਵਸਥਾ ਗਾਵ
ਸੋ ਹੁਣ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਫੇਰ ਆਪਣਾ ਸਰੂਪ ਸਾਰਿਆਂ ਦੇ ਵਿਚ ਦੇਖਦਾ ਜਾਗਰਤ ਥੂਲ ਬਿਰਤ ਸੋ ਮਿਲਕੈ ਹੁਣ ਜਾਗਰਤ ਦੇ ਵਿਚ ਤੇ ਸੂਲ ਬਿਰਤੀ ਦੇ ਨਾਲ ਮਿਲ ਕੇ ਸੁਪਨੇ ਦੇਖਦਾ ਸੂਖਮ ਬਿਰਤੀ ਦੇ ਨਾਲ ਜਿਹੜਾ ਮਿਲਦਾ ਜਾ ਕੇ
ਦੋਹੇਰਾ ਨਿਰਵਿਕਲਪਤਾ ਤੇ ਰਹਿਤ ਸਭ ਮੈਂ ਮੋਹੇ ਸਰੂਪ
ਇਸ ਪ੍ਰਕਾਰ ਦੇ ਨਾਲ ਕਹਿੰਦੇ ਨੇ ਕਿ ਜਿਹੜੀ ਜਾਗਰਤ ਅਵਸਥਾ ਹੈ ਜਾਗਰਤ ਥੂਲ ਬਿਰਤ ਕੋ ਮਿਲਕੈ ਸੁਪਨੇ ਸੂਖਮ ਬਿਰਤ ਮਿਲਾਪ ਤੇ ਬਿਰਤ ਵਿਦਿਆ ਸੁਖਪਤ ਮੈਂ ਮਿਲ ਪਿਖਿਆ ਜੋ ਤੁਰਿਆ ਗਾਵ ਇਸ ਤਰੀਕੇ ਨਾਲ ਕਹਿੰਦੇ ਨੇ ਇੱਕ ਥੋੜਾ ਜਾ ਫਿਰ ਪਿੱਛੋਂ ਸੁਣ ਲਓ ਵਿਚਾਰ ਕਿਉਂਕਿ ਕਹਿੰਦੇ ਨਿਜ ਅਨਸੂਤ ਸਬਰ ਮੈਂ ਦੇਖਾ ਆਪਣਾ ਹੀ ਰੂਪ ਸਾਰਿਆਂ ਚ ਦੇਖਦਾ ਕਹਿੰਦੇ ਹਾਂ ਹੀ ਪਿਖਨ ਹਾਰ ਉਰ ਲਿਆਵ ਔਰ ਆਪਣੇ ਦਿਲ ਵਿਚ ਇਹ ਗੱਲ ਲਿਆਵ ਲਿਆਉਂਦਾ ਹੈ ਕਿ ਇਹ ਤਾਂ ਮੈਂ ਹੀ ਹਾਂ ਸਾਰਿਆਂ ਵਿਚ ਬੈਠਾ ਦੂਜਾ ਤਾਂ ਕੋਈ ਹੈ ਹੀ ਨਹੀਂ ਇਸ ਕਰਕੇ ਮੈਂ ਕਿਹਨੂੰ ਮਾੜਾ ਕਹਾਂ ਤੇ ਕਿਹਨੂੰ ਚੰਗਾ ਕਹਾਂ ਨਾ ਕੋ ਬੈਰੀ ਨਾ ਹੈ ਬੇਗਾਨਾ ਸਗਲ ਸੰਘ ਹਮ ਕੋ ਬਨਾਈ ਇਸ ਤਰ੍ਹਾਂ ਕਹਿੰਦੇ ਨੇ ਇਹ ਸਾਰੀ ਐਸੀ ਇਹਦੀ ਬਿਰਤੀ ਬਣ ਜਾਂਦੀ ਹੈ ਕਿ ਜਿਵੇਂ ਜਾਗਰਤ ਸੁਪਨ ਸੁਖੋਪਤ ਸਭਨਾਂ ਦੇ ਹੋਣ ਨਾ ਹੋਣ ਨੂੰ ਪ੍ਰਕਾਸ਼ਿਤ ਤੇ ਆਪਣੇ ਆਪ ਨੂੰ ਸਭ ਵਿਚ ਮਿਲਿਆ ਹੋਇਆ ਦੇਖੇ ਤੇ ਅਨੁਭਵ ਕਰੇ ਕਿ ਮੈਂ ਹੀ ਹਾਂ ਸਭ ਦਾ ਦੇਖਣ ਹਾਰਾ ਜਾਗਰਤ ਵਿਚ ਸਥੂਲ ਬਿਰਤੀ ਨਾਲ ਮਿਲ ਕੇ ਇਕ ਇਕ ਚੀਜ਼ ਹੈ ਇਹ ਜਾਗਰਤ ਅਵਸਥਾ ਵਿਚ ਸਥੂਲ ਬਿਰਤੀ ਨਾਲ ਮਿਲ ਕੇ ਸੁਪਨੇ ਵਿਚ ਸੂਖਮ ਬਿਰਤੀ ਨਾਲ ਮਿਲ ਕੇ ਤੇ ਸੁਖੋਪਤੀ ਵਿਚ ਵਿਦਿਆ ਬਿਰਤੀ ਨਾਲ ਮਿਲ ਕੇ ਸਭ ਨੂੰ ਜੋ ਦੇਖੇ ਉਹਨੂੰ ਕਹਿੰਦੇ ਤੁਰਿਆ ਅਵਸਥਾ ਇਹ ਸੱਤਵੀਂ ਭੂਮਿਕਾ ਜਪਜੀ ਸਾਹਿਬ ਦੇ ਵਿਚ ਕਿੱਥੇ ਆਈ ਸੀ ਇਹ ਜਾਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਾਓ ਖੱਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਤੇ ਤਾਲ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ ਇਹ ਆਪਾਂ ਕਈ ਵਾਰ ਪੁੱਛਦੇ ਸੱਤਵੀਂ ਭੂਮਿਕਾ ਕਿਹੜੀ ਹੈ ਬ੍ਰਹਮ ਗਿਆਨ ਦੀ ਇਹ ਸੱਤਵੀਂ ਭੂਮਿਕਾ ਜਿੱਥੇ ਜਾ ਕੇ ਸਾਰਾ ਕੁਛ ਹੀ ਮੁੱਕ ਗਿਆ ਜਿੱਥੇ ਜਾ ਕਰਕੇ ਹਰੇਕ ਚੀਜ਼ ਹੀ ਖਤਮ ਹੋ ਗਈ
ਤੁਰਿਆ ਅਵਸਥਾ ਜਾਣੀਏ ਤੁਰਿਆ ਤਤ ਅਨੂਪ
ਇਹ ਤੁਰਿਆ ਅਵਸਥਾ ਜਾਣੋ ਨਹੀਂ ਨਹੀਂ ਕਹਿੰਦੇ ਇਹ ਤਾਂ ਬੇਮਿਸਾਲ ਤੱਥ ਯਥਾਰਥ ਅਵਸਥਾ ਬਣ ਜਾਂਦੀ ਹੈ
ਰਵਈਆ ਛੰਦ ਜਾਗ੍ਰਿਤ ਆਦਿ ਸਮਾਧ ਅੰਤ ਲੋ
ਕਹਿੰਦੇ ਜਾਗ੍ਰਿਤ ਤੋਂ ਲੈ ਕੇ ਫਿਰ ਸੁਪਨ ਅਵਸਥਾ ਫਿਰ ਜਿਹੜੀ ਆਉਂਦੀ ਸੁਖੋਪਤ ਅਵਸਥਾ ਫਿਰ ਸਮਾਧੀ ਦਾ ਜਿਹੜਾ ਹੈ ਨਾ ਸਮਾਧੀ ਦੇ ਅੰਤ ਤੱਕ ਜਾ ਕਰਕੇ ਇਹ ਜਿਤਨਾ ਵੀ ਆਪਾਂ ਕਰਮ ਦੇਖਦੇ ਰਹੇ ਨੇ ਜਾਗਰ ਤੋਂ ਆਦਿ ਲੈ ਕੇ ਸਮਾਧੀ ਦੇ ਅੰਤ ਤੱਕ ਤੇ ਤਿੰਨਾਂ ਸਰੀਰਾਂ ਦਾ ਜਿਹੜਾ ਅਭਿਮਾਨੀ ਜੋ ਹੈ ਸੋ ਉਹ ਜੀਵ ਹੈ ਆਪਾਂ ਸਾਰੇ ਜਾਣੇ ਜੀਵ ਆਤਮਾ ਹਾਂ ਇਹ ਜੀਵ ਆਤਮਾ ਹਲੇ ਵੀ ਮੈੜਾ ਹੈ ਹਲੇ ਉਹ ਜਿਹੜੀ ਚੀਜ਼ ਆਪਾਂ ਲੱਭਦੇ ਹਲੇ ਉਹ ਨਹੀਂ ਆਈ ਇੱਥੇ ਉਹ ਜਿਹੜਾ ਆਤਮਕ ਗਿਆਨ ਹੈ ਉਹ ਹਲੇ ਨਹੀਂ ਪਹੁੰਚਿਆ ਇੱਥੇ ਇਸ ਕਰਕੇ ਉਨਾ ਕੁ ਸਮਝਾ ਰਹੇ ਨੇ ਇਹਨੂੰ ਤ੍ਰਿਧਾ ਅਭਿਮਾਨੀ ਕਹਿੰਦੇ ਹਨ
ਤੁਰਿਆ ਜਾਗ੍ਰਿਤ ਆਦਿ ਸਭਨ ਕੋ ਅਹੈ ਪ੍ਰਕਾਸ਼ੀ ਸਾਖੀ ਥੀ
ਇਹ ਜਿਹੜਾ ਤੁਰਿਆ ਅਵਸਥਾ ਜਾਗ੍ਰਿਤ ਅਵਸਥਾ ਇਹਨਾਂ ਸਾਰਿਆਂ ਦਾ ਸਾਖੀ ਰੂਪ ਹੈ ਨਾ ਆਤਮਾ ਜਿਹੜਾ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ
ਸੋ ਸਰੂਪ ਹੈ ਸੁਧ ਜੀਵ ਕੋ ਬ੍ਰਹਮ ਰੂਪ ਲਖ ਆਨੰਦ ਸੀਵ
ਕਹਿੰਦੇ ਤੁਰਿਆ ਦੇ ਜਾਗ੍ਰਿਤ ਆਦਿ ਜਿਹੜੀਆਂ ਨੇ ਨਾ ਸਭਨਾਂ ਦਾ ਜੋ ਪ੍ਰਕਾਸ਼ਕ ਸਾਖੀ ਹੈ ਕਹਿੰਦੇ ਉਹ ਜਿਹੜਾ ਹੈ ਨਾ ਜੀਵ ਦਾ ਸ਼ੁੱਧ ਸਰੂਪ ਹੈ ਉਹੀ ਬ੍ਰਹਮ ਰੂਪ ਹੈ ਤੇ ਉਸੇ ਨੇ ਜਾਣ ਕੇ ਜਿਹੜਾ ਉਹ ਫਿਰ ਆਨੰਦ ਦੀ ਅਵਧੀ ਉੱਥੇ ਜਾ ਕੇ ਵੱਧਦੀ ਹੈ ਪਹਿਲਾਂ ਤਾਂ ਇੱਕ ਮਲਨ ਅਵਸਥਾ ਦੱਸੀ ਆਪਾਂ ਨੂੰ ਜਿੱਥੇ ਆਪਾਂ ਜੀਵ ਆਤਮਾ ਕਹਿਲਾਉਂਦੇ ਹਾਂ। ਜੀਵ ਆਤਮਾ ਤੋਂ ਫਿਰ ਇੱਕ ਵੱਖਰਾ ਹੋ ਜਾਂਦਾ, ਜਦੋਂ ਜੀਵ ਨਾਲੋਂ ਕੱਟਿਆ ਜਾਂਦਾ, ਕੇਵਲ ਆਤਮਾ ਰਹਿ ਜਾਂਦਾ, ਆਤਮਾ ਪਰਮਾਤਮਾ। ਜਦੋਂ ਆਤਮਾ ਪਰਮਾਤਮਾ ਏਕੋ ਕਰੈ, ਅੰਤਰ ਕੀ ਦੁਬਧਾ ਅੰਤਰ ਮਰੈ, ਉਹ ਜਿੱਥੇ ਜਾ ਕੇ ਆਪਣਾ ਸਰੂਪ ਬਣਨਾ, ਉਥੇ ਸ਼ੁੱਧ ਸਰੂਪ ਬਣ ਗਿਆ ਆਪਣਾ। ਹਲ ਤੱਕ ਤਾਂ ਦੇਖੋ ਮਲੀਨ ਸਰੂਪ ਵਿਚ ਬੈਠੇ ਹਾਂ, ਭਾਵੇਂ ਆਪਾਂ ਕਿੰਨੇ ਕਹੀਏ ਮੈਂ ਸਾਫ਼ ਸੁਥਰਾ, ਮੈਂ ਸੱਚਾ ਸੁੱਚਾ, ਹਲੇ ਨੀ ਬਣੇ। ਉਹ ਬਹੁਤ ਉੱਚੀ ਅਵਸਥਾ ਹੈ ਜਿੱਥੇ ਹੁਣ ਮਹਾਰਾਜ ਕਥਨ ਕਰਦੇ ਨੇ, ਬ੍ਰਹਮ ਗਿਆਨੀ ਦੀ ਇੱਥੇ ਤੱਕ ਅਵਸਥਾ ਚਲੀ ਜਾਂਦੀ ਹੈ। ਤੋ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਆਨੰਦ ਦੀ ਹੱਦ ਆ ਗਈ, ਜਿੱਥੇ ਜਿੱਥੇ ਆਪਾਂ ਕਹਿੰਦੇ ਅਨ ਹੱਦ, ਆਨੰਦ ਦੀ ਹੱਦ, ਇੱਕ ਰਸ ਲਗਾਤਾਰ ਜਿੱਥੇ ਆਨੰਦ ਹੀ ਆਨੰਦ ਬਣਿਆ ਰਹਿੰਦਾ, ਇਹ ਉਸ ਅਵਸਥਾ ਦਾ ਨਾਮ ਹੈ।
ਤੁਰਿਆ ਸਾਖੀ ਸਾਖੀ ਤੁਰਿਆ, ਯਾਂ ਤੇ ਇੱਕ ਰੂਪ ਲਖ ਲੀਵ,
ਇੱਕੋ ਹੀ ਰੂਪ ਜਾਣ ਲਿਆ ਹੁਣ ਦੋਨਾਂ ਦਾ, ਤੁਰਿਆ ਤਾਂ ਸਾਖੀ ਤੇ ਸਾਖੀ ਤੁਰਿਆ, ਦੋਨਾਂ ਦਾ ਹੁਣ ਇੱਕੋ ਹੀ ਰੂਪ ਜਾਣ ਲਿਆ ਕਿ ਤੁਰਿਆ ਤਾਂ ਆਪਾਂ ਸੁਣੀ ਲਈ ਕਿਹੜੀ ਅਵਸਥਾ ਨੂੰ ਕਹਿੰਦੇ ਨੇ, ਤੇ ਸਾਖੀ ਕੌਣ ਆਤਮਾ, ਇਹ ਸਾਰਾ ਇੱਕੋ ਹੀ ਰੂਪ ਜਾਣ ਲਿਆ ਕਿ ਪਾਣੀ ਸੰਗ ਪਾਣੀ ਦੀ ਅਵਸਥਾ ਵਿਚ ਚਲਿਆ ਗਿਆ।
ਈਸ਼ਰ ਬ੍ਰਹਮਾ ਵਿਸ਼ਨੂੰ ਰੁਦਰ ਕਹੋ, ਮੂਰਤ ਧਾਰੀ ਤਿਦਾ ਅਨੂਪ।
ਹੁਣ ਇਹ ਪਰਮੇਸ਼ਰ ਨੇ ਜਿਹੜੇ ਨੇ ਬਣਾਏ ਨੇ ਰੂਪ, ਪਹਿਲਾਂ ਤਾਂ ਉਹਨੇ ਮਾਇਆ, ਸ਼ੁੱਧ ਤਾਂ ਨਿਰਗੁਣ ਹੈ ਨਿਰੰਕਾਰ, ਫਿਰ ਓਂਕਾਰ ਕਹਿ ਦਿੱਤਾ, ਓਂਕਾਰ ਕਹਿੰਦਿਆਂ ਸਾਰ ਮਾਇਆ ਰਚੀ, ਰਜੋ ਗੁਣ ਤਮੋ ਗੁਣ ਸਤੋ ਗੁਣ, ਸਤੋ ਗੁਣ ਜਮਾਂ ਮਾਇਆ ਜਮਾਂ ਸ਼ੁੱਧ ਸਤੋ ਗੁਣ ਹੁੰਦਾ ਇਹ। ਇਹਦੇ ਵਿਚ ਪਰਮੇਸ਼ਰ ਦੀ ਜੋਤ ਜਦੋਂ ਪੈਂਦੀ ਹੈ, ਇਹਨੂੰ ਕਹਿੰਦੇ ਨੇ ਈਸ਼ਵਰ। ਇਹ ਹੁਣ ਅੱਗੇ ਈਸ਼ਵਰ ਰਚਦਾ ਆਪਣੇ ਰੂਪ ਬ੍ਰਹਮਾ,
ਵਿਸ਼ਨੂੰ ਤੇ ਸ਼ਿਵਜੀ, ਇਹ ਤਿੰਨ ਮੂਰਤਾਂ ਧਾਰਦਾ ਹੈ ਈਸ਼ਵਰ। ਨਿਰੰਕਾਰ ਇਹਨਾਂ ਤੋਂ ਉੱਪਰ ਨੇ, ਨਿਰੰਕਾਰ ਤਾਂ ਮਾਇਆ ਤੋਂ ਰਹਿਤ ਹੁੰਦੇ ਨੇ। ਜਦੋਂ ਆਪ ਜੀ ਰੂਪ ਦੂਜਾ ਧਾਰਦੇ ਨੇ ਮਾਇਆ ਦੇ ਸੰਯੁਕਤ ਹੋ ਕੇ ਸ਼ੁੱਧ ਸਤੋ ਗੁਣ ਨੂੰ ਲੈ ਕੇ, ਉਦੋਂ ਈਸ਼ਵਰ ਜੀ ਬਣ ਜਾਂਦੇ ਨੇ। ਈਸ਼ਵਰ ਹੀ ਅੱਗੇ ਤਿੰਨ ਰੂਪ ਧਾਰਨ ਕਰਕੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਇਹਨਾਂ ਰੂਪਾਂ ਨੂੰ ਧਾਰਨ ਕਰ ਲੈਂਦੇ ਹਨ।
ਬ੍ਰਹਮ ਸਰੂਪ ਸਤੁਰਿਆ ਜੀਵੈ, ਈਸ਼ਰ ਤੁਰਿਆ ਬ੍ਰਹਮ ਸਰੂਪ।
ਪਰ ਇਹਨਾਂ ਸਾਰੀਆਂ ਦਾ ਮੂਲ ਹੈ ਤੁਰਿਆ, ਜੀਵ ਦਾ ਵੀ ਮੂਲ ਤੁਰਿਆ ਹੈ ਤੇ ਈਸ਼ਵਰ ਦਾ ਮੂਲ ਵੀ ਤੁਰਿਆ ਹੈ, ਕਿਉਂਕਿ ਚੱਲੇ ਆਪਾਂ ਪਿੱਛੋਂ ਸਾਰੇ ਇੱਕ ਥਾਂ ਤੋਂ ਹੀ ਹੋਏ ਹਾਂ, ਭਾਵੇਂ ਬ੍ਰਹਮਾ ਵਿਸ਼ਨੂੰ ਮਹੇਸ਼ ਨੇ, ਭਾਵੇਂ ਆਮ ਜੀਵ ਨੇ, ਸਾਰੇ ਜਣੇ ਆਪਾਂ ਹਾਂ ਤਾਂ ਇੱਕ ਥਾਂ ਦੀ ਉਪਜੀ ਆ ਨਾ, ਓਂਕਾਰ ਤੋਂ ਹੀ ਸਾਰੇ ਪੈਦਾ ਹੋਏ ਨੇ। ਫਰਕ ਸਿਰਫ ਇੰਨਾ ਹੈ ਕਿ ਜਿਵੇਂ ਆਪਾਂ ਕਿਸੇ ਨੂੰ ਕਹੀਏ ਵੀ ਆਹ ਚੀਜ਼ ਇੱਕੋ ਹੀ ਰੂਪ ਹੈ, ਵੀ ਇਹ 1000 ਰੁਪਏ ਦੀ ਕਹੀ ਜਾਂਦੇ ਹੋ, ਇਹ ਚੀਜ਼ ਜਿਹੜੀ ਆ ਇਹ 500 ਦੀ ਕਹੀ ਜਾਂਦੇ ਹੋ, ਤੇ ਇਹ ਤੁਸੀਂ 100 ਰੁਪਏ ਦੀ ਕਹੀ ਜਾਂਦੇ ਹੋ, ਤੇ ਇਹ ਹੈ ਸਾਰਾ ਦੇਖਣ ਨੂੰ ਇੱਕੋ ਜਿਹਾ ਲੱਗਦਾ। ਉਹ ਕਹਿੰਦੇ ਮਟੀਰੀਅਲ ਦਾ ਫਰਕ ਹੈ, ਇਹ ਮਟੀਰੀਅਲ ਦਾ ਹੀ ਫਰਕ ਹੈ। ਆਹ ਜਿਹੜੀ 1000 ਰੁਪਏ ਵਾਲੀ ਹੈ, ਇਹ ਤਾਂ ਤੁਸੀਂ ਭਾਵੇਂ ਸਿੱਟੀ ਜਾਓ, ਮਰੋੜੀ ਜਾਓ, ਤੋੜੀ ਜਾਓ, ਇਹਨੂੰ ਕੱਖ ਨਹੀਂ ਹੁੰਦਾ, ਇਹ ਸ਼ੁੱਧ ਮਟੀਰੀਅਲ ਹੈ ਇਹਦੇ ਚ। ਆਹ 500 ਰੁਪਏ ਵਾਲੀ ਜਿਹੜੀ ਆ, ਇਹਦੇ ਥੋੜਾ ਮਟੀਰੀਅਲ ਹੈ, ਠੀਕ ਠੀਕ ਹੈ। ਆਹ 100 ਰੁਪਏ ਵਾਲਾ ਤਾਂ ਸਾਡੀ ਕੋਈ ਗਰੰਟੀ ਨਹੀਂ, ਘਰ ਜਾਂਦੀ ਟੁੱਟ ਜੇ ਭਾਵੇਂ ਇਹ। ਆਪਾਂ ਵੀ ਇਸੇ ਤਰ੍ਹਾਂ ਤੁਰਿਆ ਚ ਪੈਦਾ ਹੋਏ ਵੇ ਆ, ਇਹ ਜਿਹੜੇ ਈਸ਼ਵਰ ਤੋਂ ਪੈਦਾ ਹੋਏ ਬ੍ਰਹਮਾ ਵਿਸ਼ਨੂੰ ਮਹੇਸ਼ ਹੁਣੀ, ਇਹ ਸਾਰਿਆਂ ਨਾਲੋਂ ਉੱਪਰ ਨੇ, ਜੀਵ ਚ ਜੀਵ ਕੋਟੀ ਚ ਆ ਜਾਂਦੇ ਨੇ ਜਾਂ ਦੇਵ ਕੋਟੀ ਚ ਆ ਜਾਂਦੇ ਨੇ। ਉਦੋਂ ਬਾਅਦ ਆਪਾਂ ਆ ਜਾਂਦੇ ਹਾਂ ਫਿਰ ਦੇਵਤਿਆਂ ਤੋਂ ਬਾਅਦ ਮਨੁੱਖ ਆ ਜਾਂਦੇ ਹਾਂ, ਆਪਾਂ 500 ਵਾਲਿਆਂ ਚ ਆ ਜਾਂਦੇ ਹਾਂ, ਤੇ ਮਨੁੱਖਾਂ ਤੋਂ ਬਾਅਦ ਫਿਰ ਹੋਰ ਜੁਨੀ ਆ ਜਾਂਦੀਆਂ, ਫਿਰ ਦੈਂਤ ਆ ਜਾਂਦੇ ਨੇ। ਇਸੇ ਤਰੀਕੇ ਨਾਲ ਜਿਉਂ ਜਿਉਂ ਇਹ ਹੁਣ ਸਮਝਾਉਣਾ ਜਾਂ ਲੰਮਾ ਚੱਕਰ ਪੈ ਜਾਂਦਾ, ਫਿਰ ਕਈ ਕਹਿੰਦੇ ਤੁਸੀਂ ਬਹੁਤ ਜ਼ਿਆਦਾ ਵਿਸਥਾਰ ਕਰ ਰਹੇ, ਸਾਡੀ ਸਮਝ ਨਹੀਂ ਆਇਆ, ਸੁਣਨਾ ਤਾਂ ਹੁਣ ਤੁਹਾਨੂੰ ਪੈਣਾ ਹੀ, ਜੇ ਆ ਗਏ ਤਾਂ ਹੁਣ ਸੁਣਨਾ ਹੀ ਪੈਣਾ ਇਹ। ਤੇ ਇਸ ਕਰਕੇ ਕਹਿੰਦੇ ਨੇ ਦੇਖੋ ਇਹ ਸਮਝਾਉਣ ਵਿਚ ਇੰਨਾ ਕੀ ਆ, ਜਿਹੜਾ ਤਾਂ ਆਪਾਂ ਕਿਹਾ ਸੀ ਸ਼ੁੱਧ ਸਰੂਪ ਹੈ ਮਾਇਆ, ਮਾਇਆ ਦੇ ਨਾਲ ਜਮਾਂ ਹੈ ਸ਼ੁੱਧ ਸਤੋ ਗੁਣ, ਉਹਦੇ ਵਿਚ ਪੈ ਗਈ ਪਰਮੇਸ਼ਰ ਦੀ ਜੋਤ, ਉਹ ਬਣ ਗਿਆ ਈਸ਼ਵਰ। ਹੁਣ ਇੱਕ ਬਿਲਕੁਲ ਸ਼ੁੱਧ ਦੇ ਨਾਲ ਜਮਾਂ ਨਾਲ ਜੁੜ ਗਿਆ ਰਜੋ ਗੁਣ, ਉਹ ਰਜੋ ਗੁਣ ਕਰਕੇ ਫਿਰ ਅੱਗੇ ਦੇਵਤੇ ਜਨਮ ਲੈ ਲੈਂਦੇ ਨੇ, ਰਜੋ ਗੁਣ ਦੇ ਵਿਚ ਫਿਰ ਤਮੋ ਗੁਣ ਮਿਲ ਜਾਂਦਾ ਆ ਕੇ, ਉਹ ਤਮੋ ਗੁਣ ਮਿਲਣੇ ਕਰਕੇ ਜੀਵ ਮਲੀਨ ਹੋ ਜਾਂਦਾ ਹੈ। ਇਸ ਤਰ੍ਹਾਂ ਸਾਡੀਆਂ ਅੱਗੇ ਅੱਗੇ ਜਾਤੀਆਂ ਬਣਦੀਆਂ, ਸਾਡੇ ਸੁਭਾਅ ਬਣਦੇ ਨੇ, ਜਿਹੜਾ ਬਿਲਕੁਲ ਹੀ 100% ਦੇ ਵਿਚ 90 ਗੁਣਾ ਜਿਹਦੇ ਵਿਚ ਤਮੋ ਗੁਣ ਹੁੰਦਾ, ਉਹਨਾਂ ਨੂੰ ਜੀਵਾਂ ਨੂੰ ਫਿਰ ਡੰਗਰਾਂ ਦੀਆਂ ਜੁੰਨੀਆਂ ਮਿਲਦੀਆਂ ਜਾ ਕੇ ਜਰਾ, इस तरीके अगे 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 इन्हों की वंड हुंदी रहिंदी है।
ईश्वर जीव कैम जानो,
इस करके ईश्वर अते जीव है दोवें इको ही रूप। इस करके आप कथा च कई बार कहने जीव अते ईश की एकता करनी है। एकता किवें करिए, इन्हों की एकता किवें हो सकती है? जीव तो इन्ना मलीन होया बैठा विषयां विकारां विच, ईश्वर शुद्ध है बिल्कुल। आपने इनी शुद्धता किवें लियाना? वाहेगुरु 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 करके अपने आप नूं जीव पुणे विचों कढ के ईश्वर तक लै जाना। ईश्वर तो अगे आपे ही कृपा हो जानी
है।
इस करके दोनों जाने यह तुरिया दा रूप ने, जिहड़ी पिछे सुना के आए ना, इन्हां दा रूप यह तुरिया दा रूप दोवें जाने ईश्वर है। चाहे वह फिर ईश्वर तो अगे ब्रह्मा विष्णु महेश ने, चाहे वह 33 करोड़ देवता है, उदों अगे मनुखां दी जुनी आ जाती है। एक पासे तमो गुणी दैंत निकल जाते ने, तमो गुण तो फिर कई कुछ बनाया, अगे रजो गुणिया तो एक बनाया, फिर सतो गुणिया तो विष्णु नूं बनाता, इस प्रकार जो रजो गुणी सी ब्रह्मा नूं बनाता, तमो गुणी शिवजी नूं बनाता, यह मारन ते लग्या हुंदा जदों हुक्म हो जाता अकाल पुरख दा। ऐसे तरह जीव दियां अवस्थावां बनदियां हन। अगे
साखी को स्वरूप निर्विकल्प,
यह जिहड़ा साखी दा आत्मा दा स्वरूप है यह निर्विकल्प है। साखी जिहड़ी आत्मा है ना साडी, यह निर्विकल्प विच वरतदी है। आत्मा तो इन्ना आनंदमयी है, वह बंदे नूं फिर जाके हिलाओ तो तुसी वी हिल भाई, बाबा मोहन जी तो पोथियां लैण गए, भाई गुरदास जी का दरवाजे दरूजे खड़का के मुड़े आए, वह हुण तां चढ़ी सी अवस्था। फिर उदो बाद बाबा बुढ़ा जी ने जाके दरवाजे ही पटते, उस वक्त भजे आए बाबा मोहरी जी हुणी, कहिंदे देखियो कि शराप ना दे देण, फिर चले गए। फिर आप पातशाह आए, फिर जद कीर्तन कीता ना शब्द का अभ्यास, उत्थे बह के शब्द पढ़िया, उस शब्द दे नाल उत्तों उतरिया थले नूं अवस्था, फिर उतरदिया 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 फिर शरीर की सोझी हो आई। कहने कौन कीर्तन कर रहा? कहने गुरु अर्जन देव जी। फिर उठे जाके किते। तो इस करके वह जड़ा है ना जीव, जो निर्विकल्प समाधि में चला जाता तो आनंद की हद मुक जाती, उत्थे इतना आनंद आ जाता है, ना कुछ खाण नूं जी करे, ना पीण नूं जी करे। फिर तो एक ही गल कहिंदा है, वाहिगुरु कृपा कर, राज ना चाहो, मुक्त ना चाहो, मन प्रीत चरण कमलारे,
सो हेरा सो ब्रह्म के सो मिलो, नै न्यारो नै के साथ।
इस करके वह ब्रह्म किहदे नाल मिलिया? सारिआं नाल ही मिलिया, ना वह वखरा सातों ते ना असीं उह तों वखरे हैं, ना उहनूं इह कह सकदे कोई सातों दूर है, वह साडे तों दूर भी नहीं है, साडे देखण नूं नेड़े भी नहीं लगता। इउं इस करके सारे जाने कहिंदे ने, गावै को वेखै हादरा हदूर, कोई कहिंदा बिल्कुल नेड़े है, गावै को जापै दिसै दूर, यह सारिआं विच मिलिया होया भी है तो निर्लेप भी है।
निर्विकल्प सो ब्रह्म है उर जनाए गुरनाथ,
कहिंदे इह उर हिरदे विच जणाउंदे ने गुरु मालक जिहनूं जणा देण कि उह जिहड़ा है ना निर्विकल्प सो ब्रह्म है, वह ब्रह्म ही केवल निर्विकल्प है, उहदे विच कोई संकल्प नहीं उठता। गिणती तो आपां नहीं कर सकते क्योंकि उत्थे गिणती मिणती है नहीं, पर अंदाजन एक गल ला लो बई, जदों अपने चार युग लंघ जांदे ने फिर इह जी इहनूं एक चौंकड़ी कहिंदे, चार युगां दा एक चौंकड़ी बन गई। जदों इह जे 10 चौंकड़ियां लंघ जाण तां एक कल्प बणदा है। हुण अरबां खरबां कल्पां तो बाद किते जा के परमेश्वर नूं इह वी अंदाजा जिहा ला रहे आपां, वैसे उह ठीक नहीं है गल, क्योंकि उत्थे तां समां नहीं ना है परमेश्वर विच। कदे जा के संकल्प होया कि एक तो बहुते रूप हो जावां, निर्विकल्प ही रहिंदे ने उह, हुण भी निर्विकल्प ही बैठे ने। जिद्दण किते ख्याल आ गया भी चलो छड्डो परे, उदों ही आपां सब कुछ ही खत्म हो जाणा, ब्रह्मांड सारा ही मुक जाणा, तत्तां च सारे तत्त लीन हो जाणे ने, इह निर्विकल्प है समाधि। निर्विकल्प समाधि विच बंदा 7 दिन तो वध नहीं जिउंदा, 7 दिनां बाद उह शरीर छड्ड जांदा। इस करके कोई कोई ब्रह्म ज्ञानी निर्विकल्प समाधि तक जांदा, नहीं तो अकाल पुरख वाहिगुरु निर्विकल्प समाधि विच रहिंदे हन।
ब्रह्म रूप आनंद है, आनंद सो ब्रह्म रूप,
ब्रह्म रूप आनंद है, आनंद ओ ब्रह्म है, दोनों एको रूप ने। जे कि नाम क्यों रखा श्री ਆਨੰਦਪੁਰ ਸਾਹਿਬ, ਕਿਉਂਕਿ ਆਨੰਦ ਤਾਂ ਉੱਥੇ ਆਪ ਆਇਆ ਹੋਇਆ ਸੀ, ਇਸੇ ਕਰਕੇ ਤਾਂ ਆਨੰਦ ਨਾਮ ਰੱਖਿਆ। ਹਜ਼ੂਰ ਸਾਹਿਬ, ਕਦੇ ਸੋਚਿਆ ਹਜ਼ੂਰ ਸਾਹਿਬ ਕਿਉਂ ਨਾਂ ਰੱਖਿਆ? ਇਹ ਸਾਰੀਆਂ ਚੀਜ਼ਾਂ, ਹਰਿਮੰਦਰ ਸਾਹਿਬ ਕਿਉਂ ਨਾਂ ਰੱਖਿਆ? ਇਹ ਸਾਰੀਆਂ ਚੀਜ਼ਾਂ ਇਸੇ ਚੀਜ਼ ਤੋਂ ਜਣਾਉਂਦੀਆਂ ਨੇ ਕਿ ਆਨੰਦ ਬ੍ਰਹਮ ਹੈ ਤੇ ਬ੍ਰਹਮ ਹੀ ਆਨੰਦ ਹੈ। ਇਹ ਦੋਨੋਂ ਚੀਜ਼ਾਂ ਇੱਕੋ ਹੀ ਰੂਪ ਨੇ, ਉਸੇ ਦਾ ਨਾਮ ਹੀ ਆਨੰਦ ਹੈ।
ਜਿਸ ਜਾਣੇ ਬੰਧਨ ਕਟੈ ਮਿਟੈ ਅੰਧ ਤਮ ਕੂਪ।
ਜਿਸ ਬ੍ਰਹਮ ਨੂੰ, ਅਕਾਲ ਪੁਰਖ ਨੂੰ ਜਾਣਨੇ ਕਰਕੇ ਸਾਡੇ ਬੰਧਨ ਕੱਟੇ ਜਾਂਦੇ ਨੇ, ਆਪਾਂ ਨੂੰ ਸਮਝ ਪੈ ਜਾਂਦੀ ਹੈ ਅੰਦਰ ਜਿਹੜੇ ਆਪਣਾ ਨਾ ਅੰਧ ਤਮ ਕੂਪ, ਅੰਧ ਅਗਿਆਨਤਾ ਦਾ ਤਮ ਹਨੇਰਾ, ਕੂਪ ਜਿਹੜਾ ਹੁੰਦਾ ਖੂਹ, ਗਾਲੇ ਬਹੁਤ ਡੂੰਘੇ ਖੂਹੀ ਵਿੱਚ ਕੋਈ ਬੰਦਾ ਡਿੱਗ ਪਵੇ ਨਾ ਤੇ ਹੋਵੇ ਉਪਰੋਂ ਹਨੇਰਾ ਤੇ ਬੁਰਾ ਹਾਲ ਹੋ ਜਾਂਦਾ ਉਹਦਾ, ਉੱਥੇ ਤਾਂ ਇੰਨਾ ਅਗਿਆਨਤਾ ਦਾ ਹਨੇਰਾ। ਇਸੇ ਪ੍ਰਕਾਰ ਆਪਾਂ ਵੀ ਅੰਨੇ ਖੂਹ ਚ ਡਿੱਗੇ ਹੋਏ ਹਾਂ। ਔਰ ਅੱਜ ਹੀ ਪਾਤਸ਼ਾਹ ਨੇ ਸ੍ਰੀ ਮੁਖ ਵਾਕ ਬਖਸ਼ਿਆ, ਮੰਦਲੇ ਅੰਧ ਬਿਖਿਆ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ ਗੁਰਸਿੱਖ ਮੀਤ, ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਐਸੀ ਨਿਰਾਲੀ ਕਥਾ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਇੱਕੋ ਵਾਰ ਚ ਨਹੀਂ ਸਾਧ ਸਿੰਘ ਜੀ ਇਹ ਗਿਆਨ ਹੁੰਦਾ ਹੈ, ਤਾਂ ਗੱਲ ਤੁਹਾਡੀ ਵੀ ਠੀਕ ਹੈ ਵੀ ਇਹ ਸਾਖੀਆਂ ਠੀਕ ਰਹਿਣੀਆਂ। ਇਹ ਗੁਰਦੁਆਰਾ ਮੋਤੀ ਬਾਗ ਸਾਹਿਬ ਕਥਾ ਕੀਤੀ ਸੀ ਬਹੁਤ ਸਾਲ ਪਹਿਲਾਂ, ਉਦੋਂ ਵੀ ਸੰਗਤ ਕਹਿੰਦੀ ਸੀ ਇਹ ਕੀ ਸ਼ੁਰੂ ਕਰ ਲਿਆ, ਮਾਈਆਂ ਬਜ਼ੁਰਗ ਕਹਿੰਦੇ ਉਹ ਸਾਨੂੰ ਤਾਂ ਉਹ ਠੀਕ ਹੈ ਸਾਖੀਆਂ। ਮੈਂ ਕਿਹਾ ਜੇ ਸਾਰੀ ਜ਼ਿੰਦਗੀ ਸਾਖੀਆਂ ਹੀ ਸੁਣਦੇ ਰਹੇ ਤਾਂਹੀਓ ਤੁਸੀਂ ਕਾਮਯਾਬ ਨਹੀਂ ਹੋਏ। ਸਾਖੀ ਇਹ ਜਿਹੜੀ ਗਿਆਨ ਵਾਲੀ ਚੀਜ਼ ਹੈ, ਜੇ ਬੰਦਾ ਸਾਰੀ ਜ਼ਿੰਦਗੀ ਦਾਲ ਰੋਟੀ ਖਾਂਦਾ ਰਹੇ ਤੇ ਘਿਓ ਨਾ ਖਾਵੇ ਬਦਾਮ ਨਾ ਖਾਵੇ ਤਾਂ ਫਾਇਦਾ ਕੀ, ਫਿਰ ਤਾਕਤ ਕਿੱਥੋਂ ਆਊਗੀ? ਉਦਾਂ ਤਾਂ ਕਹਿੰਦੇ ਵਿਟਾਮਿਨ ਖਾਣੇ ਚਾਹੀਦੇ ਨੇ। ਇਹ ਹੁਣ ਵਿਟਾਮਿਨ ਰੂਪੀ ਕਥਾ ਹੈ, ਇਹ ਤਾਕਤ ਵਾਲੀ ਕਥਾ ਹੈ, ਇਹ ਤੁਹਾਨੂੰ ਇੰਨਾ ਗਿਆਨ ਦੇ ਦੇਵੇਗੀ ਕਿ ਸਧਾਰਨ ਬੰਦਾ ਤੁਹਾਡੇ ਸਾਹਮਣੇ ਨਹੀਂ ਫਿਰ ਖੜ ਸਕਦਾ। ਨਾਲੇ ਤੁਹਾਨੂੰ ਇਹ ਵੀ ਪਤਾ ਲੱਗ ਜੂਗਾ ਕਿ ਆਪਾਂ ਅੰਦਰ ਸਾਡੇ ਸਿਸਟਮ ਕਿੰਨਾ ਕੁ ਵੱਡਾ, ਤੇ ਨਾਲੇ ਇਹ ਵੀ ਪਤਾ ਲੱਗ ਜੂਗਾ ਕਿ ਆਪਾਂ ਬਾਣੀ ਕਿਉਂ ਪੜ੍ਹਦੇ ਹਾਂ, ਇਹ ਵੀ ਆਪਾਂ ਨੂੰ ਪਤਾ ਲੱਗ ਜੂਗਾ ਵੀ ਆਪਾਂ ਕਿਉਂ ਰੋਜ਼ ਕਹਿੰਦੇ ਹਾਂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।